श्री गुरु ग्रंथ साहिब जी के पावन चरणों में अमृत वेले दीवान सजन और पवित्र पावन अमृत मई बाणी कन्या बाणी नियम हुए हैं। सतगुरु जी की पावन पवित्र अमृत मई बाणी सिंहासन निवार कीर्तन भाई साहब राम सिंह जी के प्रकाश संतान ने सर्व किया है। अंतिम पाठशाह गुरुदेव साहब श्री गुरु अर्जन देव जी के पावन शब्द पाठा राम के अंदर लड़ी वार आपकी शरण पा रहे हो। सतगुरु पंचम पाठशाह महाराज जी उस अकाल पुरख वाहगुरु की अविनाशी शक्ति का जिक्र करते हैं। पूरे संसार में सारिया दृष्टमान वस्तुआ दर्शन वाली हैं। जितना संसार पांच भौतिक शरीर समेत जो कुछ भी है दृष्टिमान माया का रूप है। एक अविनाशी तत्व है जो दिखता नहीं। पांच सात गुजरात तक है तीसरा नानक तीसरा बाकी पांच सात जेड़े नानक दिखने वाले हैं महाराज जी ने पूछा महाराज माया का की लक्षण है। माया के स्वरूप बारे दसो। सतगुरु कहते जो कुछ दस अगोचर आवते करो मन माया ठहराओ तेरे मुखवा पाठ दसवी जो साड़ी इंद्रियों का विषय है जिन्होंने द्वारा जानते हैं अखों द्वारा देखते हैं कन्नों द्वारा सुनते हैं रस्मों द्वारा चखते हैं और जो चमड़ी द्वारा छूया जाता है जो नासिका द्वारा समझा जाता है जो कन्या ज्ञान इंद्रियों द्वारा भोगा जाता है जो मन का विषय है जो बुद्धि का विषय है वो सब माया है। जो इंद्रियों तो मन तो बुद्धि तो परे है जो अंतरजान व अंतरजानी परमात्मा है तीन चीजें होंगे सात संघ परमात्मा प्रमाण परमेर ज्ञाता ज्ञान से ज्ञाता ज्ञान से तो तिना दिन प्रकृतियां मनिया जाती हैं। ध्याता ध्यान से ध्यान करने वाले ध्याता कहते हैं जो ध्यान कर रहा है जेड़ी चीज का वो ध्यान कर रहा है वो ध्येय है और जेड़ा ध्येय और ध्याता के विचार संकर्म है जेड़ा उस संबंध बनाने वाली शक्ति है उसमें ध्यान कर रहे हैं। इसी तरह परमात्मा प्रमाण प्रमेय परमात्मा कहते हैं जो अंदर बैठा हुआ परमा द्वारा किसी वस्तु में देखता है परमा नाम व्यक्ति का है जिन्हों ਮਾਨ ਨੇ ਕਹਿੰਦੇ ਅਸੀਂ ਪਰਮਾ ਜਮਾ ਅਣੂ ਪਰਮਾ ਕਹਿੰਦੇ ਬੇਟੀ ਨੂੰ ਅਣੂ ਕਹਿੰਦੇ ਨੇ ਸੂਕਸ਼ਮ ਉਹਨੂੰ ਕਹਿੰਦੇ ਪਰਮਾਣ ਜੋ ਸਾਡੀ ਨੇਤਰਾਂ ਦੁਆਰਾ ਬਿਰਤੀ ਨਿਕਲ ਕੇ ਕਿਸੇ ਪਦਾਰਥ ਉੱਤੇ ਪੈਂਦੀ ਹੈ ਜਿਹੜੇ ਪਦਾਰਥ ਤੋਂ ਪੈਂਦੇ ਨੂੰ ਪ੍ਰਮੇਹ ਕਹਿੰਦੇ ਮੈਨੂੰ ਅੱਖਾਂ ਤੇ ਤਸਵੀਰ ਦੇਖ ਰਹੀਆਂ ਨੇ ਉਹ ਚੀਜ਼ ਪ੍ਰਮੇਹ ਹੈ ਅੱਖਾਂ ਪਰਮਾਣ ਅੱਖਾਂ ਪਰਮਾਣ ਦ੍ਰਿਸ਼ਟੀ ਅੱਖਾਂ ਦੀ ਨਹੀਂ ਦ੍ਰਿਸ਼ਟੀ ਜਿਹੜੀ ਅੱਖਾਂ ਤੋਂ ਨਿਕਲਦੀ ਕਿਉਂਕਿ ਅੱਖਾਂ ਦਾ ਜੋ ਸਾਨੂੰ ਰੂਪ ਦਿਸਦਾ ਹੈ ਉਹ ਅੱਖਾਂ ਦੇ ਗੋਲਕ ਦਿੰਦੇ ਜਿਹਨੂੰ ਅੱਖਾਂ ਨੂੰ ਗੋਲਕ ਦਿੰਦੇ ਹੋ ਜਿਹੜੀ ਇਹਦੇ ਵਿੱਚ ਦ੍ਰਿਸ਼ਟੀ ਹੈ ਉਹ ਪਰਮਾਣ ਐਸਾ ਵੀ ਹੋ ਸਕਦਾ ਵੀ ਕਿਸੇ ਕੋਲ ਅੱਖਾਂ ਦਾ ਹੋਣ ਪਰ ਦ੍ਰਿਸ਼ਟੀ ਨਾ ਹੋਵੇ ਇਸ ਕਰਕੇ ਦ੍ਰਿਸ਼ਟੀ ਨੂੰ ਪ੍ਰਮਾਣ ਕਿਹਾ ਹੈ ਜਿਹੜਾ ਅੰਦਰ ਬੈਠਾ ਦੇਖ ਰਿਹਾ ਹੈ ਉਹ ਪਰਮਾਤਮਾ ਜੋ ਜਾਣ ਰਿਹਾ ਅੰਦਰ ਕਰ ਰਿਹਾ ਫੀਲਿੰਗ ਕਰ ਰਿਹਾ ਇਸ ਕਰਕੇ ਇਹ ਤਿੰਨ ਹਨ ਗਿਆਤਾ ਧਿਆਨ ਤੇ ਪਰਮਾਤਮਾ ਪ੍ਰਮਾਣ ਪਰਮੇ ਗਿਆਤਾ ਗਿਆਨ ਗੇ ਗਿਆਤਾ ਉਹ ਹੈ ਜਿਸ ਨੂੰ ਗਿਆਨ ਹੈ ਗੇ ਉਹ ਹੈ ਜਿਸ ਦਾ ਗਿਆਨ ਹੈ ਜਿਹੜੀ ਚੀਜ਼ ਦਾ ਅਸੀਂ ਗਿਆਨ ਲੈ ਰਹੇ ਹਾਂ ਗੇ ਹੈ ਸਾਹਮਣੇ ਪਈ ਚੀਜ਼ ਗੇ ਹੈ ਜੋ ਅੰਦਰ ਹੈ ਉਹ ਗਿਆਤਾ ਹੈ ਔਰ ਜਿਹੜਾ ਗਿਆਤਾ ਔਰ ਗੇ ਦੇ ਵਿਚਕਾਰ ਕੰਸਰਨ ਹੈ ਉਹਨੂੰ ਗਿਆਨ ਕਹਿੰਦੇ ਹਨ ਉਹ ਸਾਹ ਸੰਗਤ ਜੀ ਜਿਹੜੀਆਂ ਚੀਜ਼ਾਂ ਨੂੰ ਜਾਣਦੇ ਹਾਂ ਉਹ ਮਾਇਆ ਰੂਪ ਹਨ ਜਿੰਨੇ ਵੀ ਪਰਮੇ ਹਨ ਬਾਹਰਲੇ ਉਹ ਸਾਰੇ ਜਾਣੀ ਕਿ ਇੰਦਰੀਆਂ ਦੇ ਦੁਆਰਾ ਜਾਣੇ ਜਾਣ ਵਾਲੇ ਪਰਮੇ ਹਨ ਉਹ ਸਾਰੇ ਮਾਇਆ ਰੂਪ ਹਨ ਜਿਹੜਾ ਉਹਨਾਂ ਨੂੰ ਜਾਣਨ ਵਾਲਾ ਹੈ ਪਰਮਾਤਮਾ ਉਸ ਵਕਤ ਪਰਮਾਤਮਾ ਗਿਆਤਾ ਹੈ ਜਾਂ ਉਸਨੂੰ ਗਿਆਤਾ ਕਹਿੰਦੇ ਹਾਂ ਜੋ ਜਾਣਨ ਵਾਲਾ ਹੈ ਉਹ ਅੰਤਰਗਿਆਮੀ ਆਤਮਾ ਸੁਖ ਬ੍ਰਹਮਕਾਲ ਸੁਖ ਦੀ ਜੋਤ ਸਭ ਤੋਂ ਨੇੜੇ ਹੈ ਉਸ ਤੋਂ ਵੱਧ ਕੋਈ ਨੇੜੇ ਕੋਈ ਚੀਜ਼ ਨਹੀਂ ਸਾਹਿਬ ਜੀ ਕਹਿੰਦੇ ਹਨ ਸਹਿ ਰਵਿਦਾਸ ਮੇਰਾ ਸਹਿਜ ਦੇ ਗੁਣੇ ਤੋਂ ਹੋਈ ਉਹ ਹੱਥ ਤੋਂ ਵੀ ਨੇੜੇ ਹੈ ਹੱਥ ਤੋਂ ਬਾਹਰ ਹੈ ਬਹੁਤ ਦੂਰ ਹੈ ਹੱਥ ਤੋਂ ਉਹ ਅੰਦਰ ਬੈਠਾ ਹੈ ਸਭ ਦਾ ਕੇਂਦਰ ਸੈਂਟਰ ਪੁਆਇੰਟ ਹੈ ਮਹਾਰਾਜ ਸਾਹਿਬ ਜੀ ਕਹਿੰਦੇ ਹੁਣ ਉਹਦੇ ਨਾ ਤਾਂ ਉਹਦੇ ਮਰਨ ਦਾ ਸਾਨੂੰ ਦੁੱਖ ਹੈ ਨਾ ਉਹਦੇ ਕਰਕੇ ਅਸੀਂ ਕਰੇ ਨਾ ਚੜੇ ਨਾ ਮਨ ਰੋਵਾਂਗੇ ਚੜਨਾ ਹੁੰਦਾ ਆਪਣੇ ਅੰਦਰ ਮੇਰੀ ਕੁੜੀ ਜਾਣਾ ਕੁੜੀ ਜਾਣਾ ਕੁੜੀ ਜਾਣਾ ਮਨ ਵਿੱਚ ਮੁਖੀ ਹੋਈ ਜਾਣਾ ਕਿ ਬਹੁਤ ਮਾੜਾ ਹੋ ਗਿਆ ਅੰਦਰਾ ਹੋ ਗਿਆ ਮੇਰੇ ਨਾਲ ਤਾਕਤ ਰਹਿ ਗਿਆ ਇਹ ਵੀ ਕਹਿੰਦੇ ਕਰੇ ਚੜੇ ਦਾ ਮਤਲਬ ਹੁੰਦਾ ਕਿਸੇ ਦੂਜੇ ਅੱਗੇ ਆਪਣਾ ਝੋਰਾ ਦੁੱਖ ਜਿਹੜਾ ਉਹ ਰੋ ਕੇ ਬਿਆਨ ਕਰਨਾ ਆਪਣੇ ਮਨ ਦੇ ਦੁੱਖ ਨੂੰ ਉਹਨੂੰ ਕਹਿੰਦੇ ਝੁਰਾ ਤੇ ਨਾ ਮਨ ਰੋਵਣ ਕਹਿੰਦੇ ਨਾ ਉਹਨੂੰ ਰੋਣ ਦੀ ਲੋੜ ਹੈ ਕਿਉਂਕਿ ਉਹ ਅਵਿਨਾਸ਼ੀ ਹੈ ਅਵਿਨਾਸ਼ੀ ਅਗਦਾਤ ਅਲੋਚ ਹੈ ਉਹ ਦਰਸ਼ਨ ਵਾਲਾ ਨਹੀਂ ਅਗਦਾਤ ਅਵਿਅਕਤ ਹੈ ਬੋਚ ਇੰਦਰੀਆਂ ਦੀ ਪਹੁੰਚ ਗੋਚਰ ਸ਼ਬਦ ਆਮ ਆਪਾਂ ਵਰਤ ਲੈਂਦੇ ਭਾਸ਼ਾ ਦੇ ਕੰਮ ਤੁਹਾਡੇ ਗੋਚਰੇ ਹੈ ਇਹ ਕੰਮ ਤੁਸੀਂ ਕਰ ਸਕਦੇ ਗੋਚਰੇ ਮੈਨੂੰ ਤੁਹਾਡੀਆਂ ਇੰਦਰੀਆਂ ਕਰ ਸਕਦੀਆਂ ਦੋ ਨਾਲ ਇੰਦਰੀਆਂ ਇਹ ਜਿੰਨੇ ਵੀ ਸ਼ਬਦ ਨੇ ਸਾਫ ਸੰਗਤ ਉਹਨਾਂ ਦੇ ਬਹੁਤ ਵਿਸ਼ੇਸ਼ ਅਰਥ ਜਿਹੜੇ ਹਨ ਉਹ ਆਮ ਲੋਕਾਂ ਨੂੰ ਦੱਸੇ ਜਾਂਦੇ ਹਨ ਪਰ ਉਹਨਾਂ ਦੇ ਪਿੱਛੇ ਬੜੇ ਵੱਡੇ ਰਾਜ ਹੁੰਦੇ ਹਨ ਦੋ ਨਾਲ ਮਿਲਿਆ ਜਾਂਦਾ ਹੈ ਚਰਨਾਂ ਨੂੰ ਵਿਸ਼ੇ ਜਾਂਦਾ ਜਿਵੇਂ ਆਪਾਂ ਕਹਿੰਦੇ ਕੰਮ ਤੁਹਾਡੇ ਜੋਚ ਰਹੇ ਹੈ ਵੀ ਤੁਹਾਡੀਆਂ ਇੰਦਰੀਆਂ ਕਰ ਸਕਦੇ ਹਨ ਤੁਹਾਡਾ ਹੱਥ ਪੈਰ ਕਰ ਸਕਦੇ ਹੈ ਤੁਹਾਡਾ ਸਰੀਰ ਕਰ ਸਕਦਾ ਹੈ ਤੁਹਾਡੀ ਬੁੱਧੀ ਕਰ ਸਕਦੀ ਹੈ ਤੁਹਾਡਾ ਮਨ ਕਰ ਸਕਦਾ ਇਹ ਕੰਮ ਤੁਹਾਡੇ ਜੋਚ ਰਹੇ ਹੈ ਪਰ ਇਹ ਕੰਮ ਤੁਹਾਡੇ ਅਗੋਚਰ ਹੈ ਅਪੋਜਿਟ ਹੋ ਗਿਆ ਐਡਾ ਲੱਗ ਗਿਆ ਉਲਟਾ ਹੋ ਗਿਆ ਜੋ ਗੋਚਰ ਨਹੀਂ ਹੈ ਜੋ ਇੰਦਰੀਆਂ ਦਾ ਵਿਸ਼ਾ ਨਹੀਂ ਹੈ ਉਹ ਗੋਚਰ ਹੈ ਜੋ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ ਜੋ ਕੰਨਾਂ ਨਾਲ ਸੁਣਿਆ ਵੀ ਨਹੀਂ ਜਾ ਸਕਦਾ ਜੋ ਨਾਸਤਾ ਦੁਆਰਾ ਸਮਝਿਆ ਵੀ ਨਹੀਂ ਜਾ ਸਕਦਾ ਜੋ चमड़ी द्वारा छुआ भी नहीं जान सकता और जिसमें मन और बुद्धि भी नहीं जान सकते वो अगोचर है। सदा समान प्रश्न होना तो सदा समान होता तो सदा समान निरंकार वो आज तक दिवार कभी भी तेल की धारा बस अखंड है कभी भी वो चुट भज नहीं हुई कोई कितने बलिदान नहीं पे रुकावट नहीं पे ऐसा वो साधन वाहगुरु है कभी रहेंगे कितने है सर्वव्यापक है सर्वव्यापक गढ़ के तुम जीव समान के अंदर कण कण मेरे जरे जरे जिन्ना भी दृष्टिमान माया रूप सारा वे जो माया तो परे है वे पर अपर शक्ति का मालक तो वाहगुरु लिखित जी फैसला पाओ करो करिए सतनाम श्री सतनाम श्री वाहगुरु साहिब जी आशा रावत गुरुदेव पंचम पाठ सभी महाराज प्रथम करते हैं महाराज कथन करते परमेश्वर जी के बिल्कुल नेड़े हैं जी के नेड़े शांत है क्योंकि जीव जोड़े हैं वो दूर समझी बैठे हैं इस करके महाराज ने मेरे कह के समझाने की कोशिश की है दरवास के लिए कहते नेड़े ना ही दूर नेड़े दूर भी नहीं ये जी सात समय की गलों स्टेप बाय स्टेप रस्ता उत्तर जाती है फिर समझ आई जाती है गुरु साहब कह रहे लिखित जीवित है भाव तेरे अंदर है निज आत्मा रहा भरपूर मेरा मन दूर निज आत्मा रहा भरपूर वैसे तो निकट एक बंद दूसरा बंदा भी नेड़े बेचा पहले नेड़े है पर वो है दूसरा प्रतीक होना ये दूसरा प्रतीक ही नहीं है सद ही संघा बिल्कुल ही नाल ही है भेद ही है बहुत नेड़े है खैर रविदास हाथ पर मेरा बहुत कहना भी उन्ना चेरा जिन्ना चेर दूर कहने दूर की अपेक्षा नेड़े कहना है निकट जी कैसा बिल्कुल ही आत्मा के बच्चे ही व्यापक है और अपनी कुदरत द्वारा रूपा रंगा द्वारा बाहर भी माया के पसारे कोई वर्त है आप माया कहने फारसी अरबी द्वारा जो कुदरत कहने मुसलमानी बोली उसे कुदरत कहना जिसमें संस्कृत के ग्रंथा ने माया कहना यानी बाहर का जो मालिक इस्तेमाल पसारा है यह भी कुदरत वाहगुरु की है कई रूपों में कई रंगों में वर्तन वाहगुरु वर्त लिया है हम पूरे मरण का पूरे खत्म होने का सानू कोई जान ही नहीं है क्योंकि वो परमेश्वर मरने वाला नहीं है अविनाशी कदया ना करे ना हूं मन खुड़ता है वो मरण का दुख नहीं ना मन चुड़ता है किसी अगे रोन की भी लड़ नहीं अपना दुख ना मन रोन ना उचे उचे जन पाता है वो साडा परमेश्वर वाहेगुरु अविनाशी विनाश तो रहते है अव्यक्त है व्यक्त नहीं है जो संसार माया प्रसार पदार्थ अव्यक्त होंगे वो परमेश्वर अव्यक्त है अगोचर इंद्रिया की पहुंच तो परे है साधा सत्संग सदा ही सलामत है सदा सलामत निरंकार इस्लाम दे करके सर की कहीं करते हैं वाहगुरु तेरे दास को तेरे सेव को किसी भी काम तो ना उड़ा भाव किसी भी नहीं है आज इतना बार ना प्रसारा जगता यदि संसार के लोगों जीवन आम तौर पर अग्ञान काल के जिन्ना चर अग्ञान है उन्ना चर कान कनौड़ रही है ਜਦੋਂ ਸਾਨੂੰ ਅਗਿਆਨ ਘੇਰ ਲੈਂਦਾ ਹੈ ਤਾਂ ਸਮੇਂ ਵੀ ਦ੍ਰਿੜ ਅਪਰੋਕਸ਼ ਗ੍ਰਹਿ ਗਿਆਨ ਤਾਂ ਕਿਸੇ ਵਿਰਲੇ ਮਹਾਤਮਾ ਨੂੰ ਹੁੰਦਾ ਹੈ। ਆਮ ਤੌਰ 'ਤੇ ਸਾਨੂੰ ਭਾਵੇਂ ਅਸੀਂ ਗਿਆਨੀ ਵੀ ਹੋਈਏ ਜਦੋਂ ਅਗਿਆਨ ਫਿਰ ਵੀ ਪੜ ਸਕਦਾ ਹੈ ਕਿਉਂਕਿ ਸੰਸਾਰ ਮਾਇਕ ਜਿਹੜਾ ਹੈ ਇਹ ਅਗਿਆਨ ਵਿੱਚ ਚੱਲ ਜਾਂਦਾ ਹੈ। ਅਗਿਆਨ ਤੋਂ ਬਿਨਾਂ ਜਗਤ ਨਹੀਂ ਚੱਲਦਾ। ਸਰ ਹਰਦਾਸ ਸਿੰਘ ਜੀ ਪਹਿਲਾਂ ਪਿਆਰੇ ਵਿੱਚੋਂ ਖਾਸ ਕਰਕੇ ਜੋ ਉਪਦੇਸ਼ ਦੇ ਰਹੇ ਹਨ ਤਾਂ ਉੱਥੇ ਬਚਨ ਕਹਿੰਦੇ ਹਨ ਬਿਨ ਅਕਾਲ ਬਿਨ ਜਨਮ ਅਨਾਦੀ ਹੈ ਇੱਕ ਦੇਸ਼ ਬ੍ਰਹਮ ਕੇ ਮਨ ਨਾਮ ਅਗਿਆਨ ਲੜੇ ਕਰ ਸੰਗਿਆ ਇੱਕ ਵਿਆਪਕ ਚੇਤਨ ਬਚਦਾ ਹੈ। ਭਾਈ ਸਾਹਿਬ ਕਹਿੰਦੇ ਹਨ ਕਿ ਬ੍ਰਹਮ ਦੇ ਇੱਕ ਦੇਸ਼ ਇੱਕ ਹਿੱਸੇ ਵਿੱਚ ਅਗਿਆਨ ਰਹਿੰਦਾ ਹੈ। ਐਸਾ ਹੈ ਅਗਿਆਨ ਬਿਨ ਅਕਾਲ ਅਗਿਆਨ ਦਾ ਕੋਈ ਸਥੂਲ ਆਕਾਰ ਨਹੀਂ ਹੈ ਸੂਖਮ ਹੈ। ਬਿਨ ਅਕਾਲ ਬਿਨ ਜਨਮ ਔਰ ਜਨਮ ਨਹੀਂ ਹੋਇਆ ਗਿਆਨ ਦਾ ਅਨਾਦੀ ਹੈ। ਜਦੋਂ ਦੀ ਸ੍ਰਿਸ਼ਟੀ ਬਣੀ ਹੈ ਜਦੋਂ ਦਾ ਜੀਵ ਭਾਵ ਸਾਡੇ 'ਤੇ ਹਾਵੀ ਹੋਇਆ ਉਦੋਂ ਦਾ ਹੀ ਅਗਿਆਨ ਹੈ। ਕਦੋਂ ਦਾ ਕੋਈ ਦੱਸ ਨਹੀਂ ਸਕਦਾ। ਬਿਨ ਅਕਾਲ ਬਿਨ ਜਨਮ ਅਨਾਦੀ ਅਨਾਦ ਆਦ ਕੋਈ ਨਹੀਂ ਹੋਇਆ ਰਹਿ ਇੱਕ ਦੇਸ਼ ਬ੍ਰਹਮ ਕੇ ਮਨ ਬ੍ਰਹਮ ਦੇ ਇੱਕ ਹਿੱਸੇ 'ਚ ਰਹਿੰਦਾ ਹੈ। ਕਿਉਂਕਿ ਜਿੰਨਾ ਬ੍ਰਹਮ ਵਿਆਪਕ ਹੈ ਇੰਨਾ ਅਗਿਆਨ ਵਿਆਪਕ ਨਹੀਂ। ਬ੍ਰਹਮ ਜ਼ਿਆਦਾ ਵਿਆਪਕ ਹੈ ਬਹੁਤ ਵਿਆਪਕ ਹੈ ਪਰ ਅਗਿਆਨ ਦੇ ਇੱਕ ਹਿੱਸੇ ਜਿਹੜੇ ਸਾਡੇ ਸਰੀਰ ਦੇ ਵਿੱਚ ਇੱਕ ਤਿਲ ਹੋ ਗਿਆ। ਸਰੀਰ ਤਾਂ ਬਹੁਤ ਵੱਡਾ ਪਰ ਤਿਲ ਇੱਥੇ ਕਰਕੇ ਆ ਅਤੇ ਜਿੰਨਾ ਕੁ ਤਿਲ ਹੈ ਇੰਨਾ ਕੁ ਸਮਝੋ ਇੱਕ ਹਿੱਸੇ 'ਚ ਅਕਾਲ ਪੁਰਖ ਦੇ ਇੱਕ ਹਿੱਸੇ ਵਿੱਚ ਰਹਿ ਇੱਕ ਦੇਸ਼ ਬ੍ਰਹਮ ਕੇ ਮਨ ਹੈ ਅਗਿਆਨ ਰਹਿੰਦਾ ਹੈ। ਜਿੰਨਾ ਚਿਰ ਅਗਿਆਨ ਰਹਿੰਦਾ ਹੈ ਉਹਨਾਂ 'ਚ ਵਿਕਾਸ ਸੰਗਤ ਦੀ ਜਗਤ ਪ੍ਰਤੀਤ ਹੁੰਦਾ ਹੈ। ਉਹ ਜਗਤ ਦਾ ਜਿਹੜਾ ਵਰਤਾਰਾ ਹੈ ਉਹਦੇ ਵਿੱਚ ਫਿਰ ਸਾਨੂੰ ਲੋਕਾਂ ਦੀ ਪਰਵਾਹ ਵੀ ਕਰਨੀ ਪੈਂਦੀ ਹੈ ਕੰਮ ਕਨੌਣ ਵੀ ਕਰਨੀ ਪੈਂਦੀ ਹੈ। ਸਮਾਜ ਕੀ ਕਹੇਗਾ ਦੁਨੀਆਂ ਕੀ ਕਹੇਗੀ ਲੋਕ ਕੀ ਕਹਿਣਗੇ ਇਸ ਗੱਲ ਦੀ ਚਿੰਤਾ ਰਹਿੰਦੀ ਹੈ। ਜਦੋਂ ਇਹ ਅਗਿਆਨ ਅਗਿਆਨ ਬਿਨਸ ਜਾਂਦਾ ਉਦੋਂ ਸੰਸਾਰ ਵੀ ਬਿਨਸ ਜਾਂਦਾ ਹਰ ਪ੍ਰਕਿਰਿਆ ਹੈ। ਜਦੋਂ ਅਗਿਆਨ ਬਿਨਸ ਜਾਂਦਾ ਉਦੋਂ ਸੰਸਾਰ ਵੀ ਬਿਨਸ ਜਾਂਦਾ। ਸਾਹਿਬ ਇੱਕੀ ਮੇਲ ਚ ਪਤੀ ਵਿੱਚ ਜ਼ਿਕਰ ਕਰ ਦਿੰਦੇ ਸਾਰਾ ਇਸੇ ਗੱਲ ਦਾ ਹੀ ਹੈ ਜਬ ਅਕਾਰ ਪਛਮਾ ਜਦੋਂ ਬ੍ਰਹਮ ਗਿਆਨ ਹੈ ਕਿ ਸੰਸਾਰ ਦਿਸਦਾ ਹੀ ਫਿਰ ਪਤੀ ਤਰੂ ਵੀ ਨਹੀਂ ਦਿਸਦੀ ਫਿਰ ਪੱਤਾ ਰੇਤਾ ਵੀ ਨਹੀਂ ਦਿਸਦਾ ਫਿਰ ਤਾਂ ਉਬਲਦੀ ਦੇਵ ਵੀ ਨਹੀਂ ਦਿਸਦੀ ਸਭ ਬ੍ਰਹਮ ਦਿਸਦਾ ਹੈ ਅਗਲੀ ਜੀ ਦਿਸਦੀ ਬ੍ਰਹਮ ਦਿਸਦਾ ਹੈ। ਉਹ ਪੰਚਮ ਪਾਤਸ਼ਾਹ ਜੀ ਨਿਵਾਸ ਦੀ ਆਪਣੀ ਅਵਸਥਾ ਹੈ ਜਿਸ ਨੂੰ ਮਹਾਰਾਜ ਦੇ ਦਿੰਦੇ ਆ ਉਸ ਨੂੰ ਵੀ ਪ੍ਰਾਪਤ ਹੋ ਜਾਂਦੀ ਹੈ। ਇੱਥੇ ਸਾਹਿਬ ਜੀ ਕਹਿੰਦੇ ਤੇਰੇ ਦਾਸ ਨੇ ਤੂੰ ਕਿਸ ਚੀਜ਼ ਜਿਹੜਾ ਤੇਰਾ ਹੀ ਬਣ ਗਿਆ ਉਹਨੂੰ ਇਹ ਅਗਿਆਨ ਦਾ ਖਤਮ ਹੋ ਗਿਆ ਉਹਨੂੰ ਫਿਰ ਕਿਸ ਦੀ ਪਰਵਾਹ ਸੱਤੀ ਸੱਦੇ ਹੋਣਗੇ ਚੰਦੂ ਵਰਗੇ ਜਹਾਂਗੀਰ ਵਰਗੇ ਹੋਣਗੇ ਉਹਨਾਂ ਨੂੰ ਦਿਸਦਾ ਹੀ ਨਹੀਂ ਉਹਨਾਂ ਨੂੰ ਤਾਂ ਚੰਦੂ ਦਿਸਦਾ ਹੀ ਨਹੀਂ ਉਹਨਾਂ ਨੂੰ ਤਾਂ ਜਹਾਂਗੀਰ ਦਿਸਦਾ ਹੀ ਨਹੀਂ ਉਹਨਾਂ ਨੂੰ ਤਾਂ ਦਿਸ ਰਿਹਾ ਵੀ ਤੇਰਾ ਕੀ ਆ ਜੋ ਤੂੰ ਕਰ ਰਿਹਾ ਉਹ ਹੋ ਰਿਹਾ ਇਹ ਤਾਂ ਵਿਚਾਰੀਆਂ ਤੱਕ ਪੁੱਛਦੀਆਂ ਨੇ ਪਛਾਣ ਵਾਲਾ ਤੱਕ ਕੌਣ ਹੈ ਐਸੀ ਐਸੀ ਦ੍ਰਿਸ਼ਟੀ ਬਣ ਜਾਂਦੀ ਹੈ ਉਹ ਫਿਰ ਕਿਸੇ ਦੀ ਕੀ ਪ੍ਰਵਾਹ ਕਰੇਗਾ ਹੁਣ ਦੇ ਜਹਾਂਗੀਰ ਵਰਗੇ ਬਾਦਸ਼ਾਹ ਔਰੰਗਜ਼ੇਬ ਵਰਗੇ ਬਾਦਸ਼ਾਹ ਹੁਣ ਦੇ ਕੰਸ ਵਰਗੇ ਰਾਮ ਵਰਗੇ ਉਸ ਪਰਮੇਸ਼ਰ ਨੂੰ ਕੋਈ ਫਰਕ ਨਹੀਂ ਤੇਰੇ ਦਾਸ ਦੇ ਕੁਛ ਕੀ ਕਾਣ ਤੇਰੇ ਦਾਸ ਨੂੰ ਕਿਸੇ ਦੀ ਪ੍ਰਾਣ ਕਨੌੜ ਨਹੀਂ ਕਿਸੇ ਦੀ ਪ੍ਰਵਾਹ ਨਹੀਂ ਹੈ। ਮੀਰਾ ਸ਼ਬਦ ਜਿਹੜਾ ਹੈ ਮੁਗਲਾਂ ਦੇ ਵਿੱਚ ਬਾਦਸ਼ਾਹ ਵਾਸਤੇ ਵਰਤਿਆ ਜਾਂਦਾ ਜਿਵੇਂ ਮੀਰ ਬਾਬਰ ਮੀਰ ਹੁਮਾਯੂੰ ਮੀਰ ਅਕਬਰ ਏਦਾਂ ਵਰਤਿਆ ਜਾਂਦਾ ਮੀਰ ਬਾਦਸ਼ਾਹ ਵਾਸਤੇ ਵਰਤਿਆ ਜਾਂਦਾ। ਜਿਸ ਨੂੰ ਬਾਦਸ਼ਾਹ ਹੀ ਆਪਣੇ ਸ਼ਰਨ ਵਿੱਚ ਰੱਖ ਲਵੇ ਉਹਨੂੰ ਦੂਸਰਾ ਬੰਦਾ ਕੀ ਕਹਿ ਸਕਦਾ। ਇੱਥੇ ਮੀਰਾ ਦਾ ਅਰਥ ਹੈ ਉਹ ਬਾਦਸ਼ਾਹ ਜਿਹੜੇ ਬਾਦਸ਼ਾਹ ਦੇ ਰਾਜ ਦੀ ਕੋਈ ਹੱਦ ਹੀ ਨਹੀਂ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕਲਮੀ ਤਲ ਪਾਤਸ਼ਾਹ ਜ਼ਫਰਨਾਮੇ ਦੇ ਸ਼ੁਰੂਆਤੀ ਚਰਨ ਵਿੱਚ ਸੋਹਣਾ ਪ੍ਰਸ਼ਨ ਕਰਦੇ ਨੇ ਕਿ ਪੁਰਾਗਰ ਨਗਰ ਪੁਰਾਗਰ ਨਗਰ ਅਸਤ ਲਸ਼ਕਰ ਦਾ ਗਰ ਕਿ ਮਾਰਾ ਪਨਾਹ ਅਸਤ ਜੈ ਤਾਂ ਸ਼ੁਕਰ ਔਰੰਗਜ਼ੇਬ ਤੈਨੂੰ ਆਪਣੀਆਂ ਫੌਜਾਂ ਦਾ ਆਪਣੇ ਘੋੜਿਆਂ ਹਾਥੀਆਂ ਦਾ ਆਪਣੇ ਤੋਪਖਾਨਿਆਂ ਦਾ ਆਪਣੇ ਪੈਸੇ ਦਾ ਹੰਕਾਰ ਮਾਣ ਹੋਵੇਗਾ। ਮੈਨੂੰ ਤਾਂ ਸਰਕਾਰ ਪੁੱਛਦੇ ਉਸ ਵਾਹਿਗੁਰੂ ਦੀ ਬਖਸ਼ਿਸ਼ ਦਾ ਮਾਣ ਹੈ। ਮੈਂ ਉਸ ਬਾਦਸ਼ਾਹ ਨੂੰ ਮੰਨਦਾ ਹਾਂ ਜਿਹਦੇ ਰਾਜ ਦਿੱਤੇ ਹੱਦ ਨਹੀਂ, ਜਿਸ ਦੀ ਸਜਾ ਜਿਸ ਦੇ ਖਜ਼ਾਨੇ ਬਹੁਤ ਵੱਡੇ ਹਨ, ਨਾ ਕਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਪਰਸ, ਖੁਦਾ ਰੰਗ ਬਖਸ਼ਿੰਦ ਉਹ ਐਸ ਅਰਸ ਜਿਹੜਾ ਬਹੁਤ ਵੱਡਾ ਬਾਦਸ਼ਾਹ ਹੈ, ਉਹ ਮੇਰੀ ਉਹਦਾ ਮੇਰੇ ਸਿਰ 'ਤੇ ਹੱਥ ਹੈ। ਕਹਿੰਦੇ ਫਾਰਸੀ ਵਿੱਚ ਹੁਮਾ ਕੰਸੀ ਇਰਾਨ ਦੇ ਲੋਕ ਨੂੰ ਹੁਮਾ ਕਹਿੰਦੇ ਨੇ, ਸੰਸਕ੍ਰਿਤ ਵਾਲੇ ਉਸਨੂੰ ਅਨਲ ਕਹਿੰਦੇ ਨੇ। ਉਹ ਹੁਮਾ ਪੰਛੀ ਜਿਹਦੇ ਸਿਰ ਤੋਂ ਲੰਘ ਜਾਂਦਾ ਉਹ ਬੰਦਾ ਬਾਦਸ਼ਾਹ ਬਣ ਜਾਂਦਾ, ਜਿਹਦੇ ਸਿਰ 'ਤੇ ਹੁਮਾ ਦਾ ਇਸ਼ਾਰਾ ਹੁੰਦਾ ਹੈ, ਨਾ ਜਾਗੇ ਦਲੇਰ ਦਸਵੇਂ ਪਾਤਸ਼ਾਹ ਕਹਿੰਦੇ, ਤਾਂ ਉਹਦਾ ਕੁਛ ਨਹੀਂ ਬਦਲ ਸਕਦਾ। ਜਿਹਦੇ ਸਿਰ 'ਤੇ ਹੁਮਾ ਦਾ ਇਸ਼ਾਰਾ ਹੁੰਦਾ ਤਾਂ ਉਹਦਾ ਕੁਛ ਨਹੀਂ ਵਿਗਾੜ ਸਕਦੇ। ਮੈਂ ਮੇਰੇ ਸਿਰ 'ਤੇ ਸਰਕਾਰ ਕੋਲ ਕੋਈ ਹੁਮਾ ਦਾ ਇਸ਼ਾਰਾ ਹੈ, ਤੇਰੇ ਵਰਗੇ ਰੰਗਦੇ ਤੇਰੇ ਵਰਗੇ ਤਾਂ ਮੇਰਾ ਕੁਛ ਨਹੀਂ ਹੁੰਦਾ। ਜਿਸ ਕੀ ਵੀਰਾ ਰੱਖ ਹੈ ਆਣ, ਜਿਸ ਕੀ ਵਾਹਿਗੁਰੂ ਆਣ ਰੱਖਦਾ ਹੈ, ਉਸਨੂੰ ਕਿਸੇ ਦੀ ਕੀ ਕਾਣ ਕਮਾਉਂਦਾ। ਮੁੰਡਾ ਸ਼ਬਦ ਜਿਹੜਾ ਹੈ ਇਹ ਬੱਚਿਆਂ ਵਾਸਤੇ, ਗੁਲਾਮਾਂ ਵਾਸਤੇ, ਨੌਕਰਾਂ ਵਾਸਤੇ ਵਰਤੇ ਜਾਂਦਾ ਸੀ। ਜਿਵੇਂ ਲੜਕਾ ਦੀ ਸ਼ਬਦ ਆਪਾਂ ਵਰਤਦੇ ਹਾਂ, ਇਹ ਪਹਿਲਾ ਸ਼ਬਦ ਜਿਹੜਾ ਸੀ ਲੌਂਡਾ ਸ਼ਬਦ ਆਮ ਵਰਤੇ, ਲੌਂਡੀ ਲੌਂਡਾ ਦਸਵੀਂ ਵਾਸਤੇ, ਦਸਵਾਂ ਵਾਸਤੇ। ਹੁਣ ਸਮੇਂ ਨਾਲ ਕਈ ਸ਼ਬਦ ਹੋਰ ਹੋਰ ਅਰਥ ਲੈ ਜਾਂਦੇ ਨੇ। ਤੋ ਇਹ ਸ਼ਬਦ ਪਹਿਲਾਂ ਵੀ ਜਿਵੇਂ ਰਾਜਿਆਂ ਮਹਾਰਾਜਿਆਂ ਦੇ ਕੋਲ ਗੁਲਾਮ ਜਿਹੜੇ ਖਰੀਦੇ ਦੇ ਵੇਚੇ ਜਾਂਦੇ ਸਨ, ਮੰਡੀਆਂ ਲੱਗਦੀਆਂ ਰੋਟੀ ਵਾਲੇ ਪਿਆਰ ਵਾਲੇ ਕਹਿੰਦੇ ਸਾਨੂੰ ਪੱਖੋਂ ਵਿਚਾਰੇ ਮੁੰਡਾ ਹੀ ਵਰਤਦੇ, ਕੋਈ ਕਿਸ ਤਰ੍ਹਾਂ ਲਾਉਂਦਾ ਹੈ, ਕਿਸ ਕੀ ਲਾਉਂਦੀ ਹੈ, ਬੱਚੇ ਵੀ ਕੁਛ ਕਹਿੰਦੇ। ਤੋ ਮਾੜਾ ਇਹ ਸ਼ਬਦ ਗੁਰਬਾਣੀ 'ਚ ਵਰਤਿਆ ਹੈ, ਜੋ ਲਾਉਂਦਾ ਤਾਂ ਕੀ ਹੈ ਆਜ਼ਾਦ। ਕਹਿੰਦੇ ਜਿਸ ਲਾਉਂਦੇ ਨੂੰ, ਜਿਸ ਦਾਸ ਨੂੰ, ਸੇਵਕ ਨੂੰ ਵਾਹਿਗੁਰੂ ਨੇ ਆਜ਼ਾਦ ਕਰ ਦਿੱਤਾ। ਜਾਤ ਦੇ ਕਈ ਅਰਥ ਨੇ। ਜਾਤ ਦਾ ਪਹਿਲਾ ਅਰਥ ਹੁੰਦਾ ਜਨਮ ਹੈ, ਜੰਮਿਆ ਹੈ, ਜਾਤ ਜਿਹੜਾ ਅੱਖਰ ਜਿਹੜਾ ਹੈ ਜਨਮ ਦਾ ਵਾਚ, ਜਿੱਥੇ ਵੀ ਜਿਹੜਾ ਅੱਖਰ ਆ ਜਾਂਦਾ ਉਹ ਜਨਮ ਦਾ ਵਾਚ ਹੁੰਦਾ। ਜਿਵੇਂ ਕਮਲ, ਕਮਲ ਤੋਂ ਜੰਮਿਆ ਹੋਇਆ, ਅੰਬਜ ਅੰਬ ਤੋਂ ਜੰਮਿਆ ਹੋਇਆ, ਨੀਰਜ ਪਾਣੀ ਤੋਂ ਜੰਮਿਆ ਹੋਇਆ, ਇਸੇ ਤਰ੍ਹਾਂ ਜਿਹੜਾ ਅੱਖਰ ਤੋਂ ਜਨਮ ਦਾ ਵਾਚ ਹੁੰਦਾ ਹੈ। ਅਤੇ ਜਾਤ ਦਾ ਅਰਥ ਹੁੰਦਾ ਜਨਮ, ਜਿਵੇਂ ਆਪਾਂ ਜਾਤਕ ਕਹਿ ਦਿੰਦੇ ਹਾਂ, ਜਾਤਕ ਕਹਿ ਦਿੰਦੇ ਨੇ। ਅਤੇ ਬਹੁਤ ਗ੍ਰੰਥਾਂ ਵਿੱਚ ਵੀ ਜਾਤਕ ਸ਼ਬਦ ਹੁੰਦਾ, ਉਹਦਾ ਅਰਥ ਹੁੰਦਾ ਜੰਮਿਆ ਹੁੰਦਾ। ਜਨ ਇੱਧਰ ਆਪਣੇ ਪਾਕਿਸਤਾਨ ਦੇ ਵਿੱਚ ਵੀ ਸੰਬੋਧਨ ਵਾਲੇ ਪਾਸੇ ਵੀ ਬੱਚੇ ਨੂੰ ਜਾਤਕ ਕਹਿੰਦੇ, ਜਿਸ ਨੂੰ ਵਾਹਿਗੁਰੂ ਨੇ ਜਨਮ ਮਰਨ ਤੋਂ ਪਹਿਲਾਂ ਜਾਤ ਕਰ ਦਿੱਤਾ, ਜਿਹੜਾ ਜਨਮ ਨੂੰ ਹੋਣਾ ਹੀ ਨਹੀਂ ਹੁੰਦਾ ਦੁਬਾਰਾ। ਜਿਵੇਂ ਭੱਜੇ ਹੋਏ ਗਾਣੇ ਦੁਬਾਰਾ ਨਹੀਂ ਗਾਉਂਦੇ, ਏਦਾਂ ਬ੍ਰਹਮ ਗਿਆਨੀ ਦੇ ਕਰਮ ਵਾਹਿਗੁਰੂ ਸਾੜ ਦਿੰਦਾ, ਗਿਆਨ ਦੀ ਅਗਨੀ ਵਿੱਚ ਪੁੱਜ ਦਿੰਦਾ, ਦੁਬਾਰਾ ਉਹਦਾ ਜਨਮ ਨਹੀਂ ਹੁੰਦਾ। ਬਹੁਤ ਸਾਨੂੰ ਤਾਂ ਜਨਮਾਂਗੇ, ਆਮ ਜਾਣਾ ਹੁਕਮ ਤੇ ਚੱਲਦਾ, ਹੁਕਮਾਂ ਬੋਝ ਸੁਣਾਵਾਂਗੇ। ਅਸੀਂ ਲੋਕ ਆਪਣੀ ਕਰਮਾਂ ਦਾ ਜਿਹੜਾ ਬੀਜ ਹੈ ਨਾ ਅੰਤਰ, ਉਹ ਦੁਬਾਰਾ ਦੁਬਾਰਾ ਜੰਮਦਾ ਤਾਂ ਆਉਂਦੇ, ਉਸਦੇ ਕਰਮ ਹੀ ਨਹੀਂ ਜੰਮੜੇ, ਉਹਨੇ ਆਉਣਾ ਸੀ। ਉਸ ਵਾਹਿਗੁਰੂ ਨੇ ਭੁੰਨ ਦਿੱਤੇ, ਜਿਵੇਂ ਪੱਠੀ 'ਚ ਦਾਣੇ ਭੁੰਨ ਗਈਏ ਅਤੇ ਉਹਨਾਂ ਭੁੱਜੇ ਹੋਏ ਦਾਣੇ ਵੀ ਕਹੀਏ, ਹੁਣ ਬੀਜ ਦੀਏ ਤਾਂ ਥੋੜ੍ਹਾ ਉਗਣਗੇ। ਇਹਦਾ ਗਿਆਨ ਦੀ ਅਗਨੀ ਵਿੱਚ ਜਿਹਨਾਂ ਮਹਾਂਪੁਰਸ਼ਾਂ ਨੂੰ ਵਾਹਿਗੁਰੂ ਨੇ ਭੁੰਨ ਦਿੱਤਾ, ਗਿਆਨ ਦੇ ਕਰਮ ਉਹਨਾਂ ਦੇ ਕਰਮ ਹੀ ਸਾੜ ਦਿੱਤੇ ਹਨ। ਕੁੱਲ ਨਾਸ ਕਰਮ ਨਾਸ, ਹੁਣ ਤਾਂ ਸਾਤਮ ਜਿਹੜੇ ਅੰਮ੍ਰਿਤ ਕਹਿੰਦੇ ਹੁੰਦੇ ਸੀ ਪੰਜ ਪਿਆਰੇ, ਤਾਂ ਉਹ ਇਹ ਕਹਿੰਦੇ ਹੁੰਦੇ ਸੀ ਅੱਜ ਤੋਂ ਤੁਹਾਡੇ ਕੁੱਲ ਨਾਸ ਕਰਮ ਨਾਸ। ਯਾਨੀ ਜਦੋਂ ਗੁਰੂ ਘਰ ਵਿੱਚ ਜਨਮ ਹੋ ਗਿਆ, ਗਿਆਨ ਦੀ ਅਗਨੀ ਦੇ ਵਿੱਚ ਤੁਹਾਡੇ ਕੁੱਲ ਦੇ ਕਰਮ ਦਿੱਤੇ। ਪਹਿਲਾ ਜਾਤ ਦਾ ਅਰਥ ਹੈ ਜਨਮ, ਦੂਸਰਾ ਜਾਤ ਦਾ ਅਰਥ ਜਾਤੀ, ਜਿਵੇਂ ਆਪਾਂ ਕਹਿੰਦੇ ਹਾਂ ਇਹ ਬ੍ਰਾਹਮਣ ਹੈ, ਇਹ ਖੱਤਰੀ ਹੈ, ਇਹ ਵੈਸ਼ ਹੈ, ਇਹ ਸ਼ੂਦਰ ਹੈ, ਉਹ ਜਾਤੀ, ਉਹ ਦੂਸਰਾ ਅਰਥ ਹੈ। ਸੋ ਕਿਉਂਕਿ ਉਹ ਵੀ ਜਨਮ ਤੋਂ ਬਾਅਦ ਹੀ ਜਾਤੀ ਬਣਦੀ ਹੈ ਨਾ, ਜਿਹੜੇ ਘਰ ਵਿੱਚ ਕਿਸੇ ਦਾ ਜਨਮ ਹੁੰਦਾ ਉੱਥੋਂ ਦੀ ਜਾਤੀ ਬਣਦਾ। ਤੋ ਵਾਹਿਗੁਰੂ ਅਕਾਲ ਪੁਰਖ ਨੇ ਜਿਨ੍ਹਾਂ ਨੂੰ ਸਾਰੀਆਂ ਜਾਤਾਂ ਤੋਂ ਰਹਿਤ ਉਹਨਾਂ ਨੂੰ ਜਿਹੜੇ ਜਾਤੀ ਹੈ ਜਾਤੀ ਦੇ ਬੰਧਨ ਹੁੰਦੇ ਜਿਹੜੀ ਜਾਤੀ ਵਿੱਚ ਦਿੰਦੇ ਨਾ ਉਹਦੇ ਸੰਸਕਾਰ ਉਹਦੇ ਕਰਮ ਉਹਨੂੰ ਬੰਧਨ ਉਹਦੀ ਪਾਬੰਦੀ ਹੁੰਦੀ ਹੈ ਬਰਾਬਰੀ ਦੀ ਜਿਵੇਂ ਬ੍ਰਾਹਮਣ ਦੀ ਪਾਬੰਦੀ ਹੈ ਵੇਦ ਪੜ੍ਹਨਾ ਵੇਦ ਪੁਰਾਣਾ ਜਾਂ ਕਰਨਾ ਜਾਂ ਪੁਰਾਣਾ ਦਾਨ ਦੇਣਾ ਦਾਨ ਲੈਣਾ ਸੱਤਰੀ ਦੀ ਪਾਬੰਦੀ ਚਾਰ ਕਰਮ ਵੇਦ ਪੜ੍ਹਨਾ ਦਾਨ ਦੇਣਾ ਜਾਂ ਪੁਰਾਣਾ ਅਤੇ ਕਰਜ਼ਾ ਦੀ ਰੱਖਿਆ ਲਈ ਯੁੱਧ ਕਰਨਾ ਇਹ ਸੱਤਰੀ ਦਾ ਪੂਰਾ ਪੂਰਾ ਪਾਬੰਦੀ ਉਹਨੂੰ ਕਰਨਾ ਹੀ ਪੈਣਾ ਇਸੇ ਤਰ੍ਹਾਂ ਸਾਰਾ ਸਾਰਾ ਕਿ ਜਿਹੜਾ ਵਾਇਸ ਹੈ ਉਹਦੇ ਤਿੰਨ ਚਰਨ ਵੇਦ ਪੜ੍ਹਨਾ ਦਾਨ ਦੇਣਾ ਅਤੇ ਵਪਾਰ ਜਾਂ ਖੇਤੀ ਕਾਰੋਬਾਰ ਨਾਲ ਅਰਥ ਵਿਵਸਥਾ ਚਲਾਉਣ ਸੇਵਾ ਕਰਨੀ ਹੈ ਉਹ ਜਾਤੀ ਦਾ ਬੰਧਨ ਜਿਹੜਾ ਉੱਥੋਂ ਨਿਕਲ ਨਹੀਂ ਸਕਦਾ ਉਹਦੇ 'ਚ ਰਹਿਣਾ ਪੈਣਾ ਪਰ ਜਿਹੜੇ ਪਰਮੇਸ਼ਵਰ ਦੇ ਪਿਆਰੇ ਹਨ ਉਹਨਾਂ ਨੂੰ ਪਰਮੇਸ਼ਵਰ ਉਹਨਾਂ ਬੰਧਨਾਂ ਤੋਂ ਆਜ਼ਾਦ ਕਰਦਾ ਉਹ ਕਰਮ ਕਰਦੇ ਹੋਏ ਵੀ ਕਰਮ ਕਰਤ ਹੋਇਆ ਜਿਵੇਂ ਕਰਮ ਤੁਸੀਂ ਵੈਸ਼ਨੋ ਦਾ ਨਿਰਮਲ ਕਰ ਜੋ ਲਾਉਂਦਾ ਫਲ ਕੀ ਆ ਆਜ਼ਾਦ ਜਿਸ ਨੂੰ ਵਾਹਿਗੁਰੂ ਨੇ ਜਾਤੀ ਦੇ ਕਰਮ ਤੋਂ ਵੀ ਆਜ਼ਾਦ ਕਰਤਾ ਉਹਨੂੰ ਜਨਮ ਤੋਂ ਵੀ ਆਜ਼ਾਦ ਕਰਤਾ ਉਹ ਨਾ ਮੁੜ ਕੇ ਜੰਮੇਗਾ ਨਾ ਉਹਨੂੰ ਕੋਈ ਕਰਮ ਦਾ ਬੰਧਨ ਅਗਲੇ ਪਏ ਸੰਨਿਆਸੀ ਨੂੰ ਵੀ ਸਾਧ ਸੰਗਤ ਨੂੰ ਲਿਖਿਆ ਹੋਇਆ ਸ਼ਾਸਤਰਾਂ ਵਿੱਚ ਵੀ ਕਿ ਜਿਹੜਾ ਸੰਨਿਆਸੀ ਆ ਉਹਨੂੰ ਕਰਮ ਬੰਧਨ ਨਹੀਂ ਹੁੰਦਾ ਜਦੋਂ ਮਹਾਰਾਜ ਸਾਹਿਬ ਕਰਮੀ ਧਰਤੀ ਪੰਜ ਪਿਆਰੇ ਪੰਜ ਸਿੰਘ ਪੜਦੇ ਸਨ ਪਰਦੇਵਾ ਸਿੰਘ ਜੀ ਸੈਨਾ ਸਿੰਘ ਜੀ ਰਾਮ ਸਿੰਘ ਪੈਰ ਸਿੰਘ ਆਦਿ ਇਹ ਪੰਜ ਸਿੰਘ ਪੇਜੇ ਸਨ ਸੋਭਾ ਸਿੰਘ ਇਹ ਪੰਜਾਬ ਵਿਦਿਆ ਪੜ੍ਹਨ ਜਦੋਂ ਇਹਨਾਂ ਨੂੰ ਉੱਥੇ ਭੇਜਿਆ ਸਾਧੂਆਂ ਨੂੰ ਤਾਂ ਉਹ ਪੰਡਿਤ ਕਹਿਣ ਲੱਗੇ ਕਿ ਤੁਹਾਨੂੰ ਅਸੀਂ ਵਿਦਿਆ ਪੜ੍ਹਾ ਨਹੀਂ ਸਕਦੇ ਕਿਉਂਕਿ ਅਸੀਂ ਬ੍ਰਾਹਮਣ ਦੇ ਪੁੱਤਰ ਨੂੰ ਪੜ੍ਹਾਉਂਦੇ ਹਾਂ ਜਾਂ ਸੰਨਿਆਸੀ ਨੂੰ ਸੰਨਿਆਸੀ ਕਿਸੇ ਵੀ ਜਾਤੀ ਦਾ ਹੋਰ ਨੂੰ ਪੜ੍ਹਾਉਂਦੇ ਕਿਉਂਕਿ ਉਹਨੂੰ ਬੰਧਨ ਦੇਣਾ ਜਾਏਗਾ ਸਾਡੇ ਘਰ 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 ਦੁਨੀਆਂ ਦਾ ਇਹ ਸਾਨੂੰ ਗਲਤ ਹੋ ਗਿਆ ਉਹਨੂੰ ਬੰਧਨ ਨਹੀਂ ਹੋਇਆ ਤੇ ਜਾਂ ਅਸੀਂ ਪੜ੍ਹਾ ਸਕਦੇ ਹਾਂ ਕਿਸੇ ਬ੍ਰਾਹਮਣ ਦੇ ਬੱਚੇ ਹੋ ਉਹ ਵਾਪਸ ਆਏ ਬੇਨਤੀ ਕੀਤੀ ਮਹਾਰਾਜ ਨੇ ਜਵਾਬ ਦੇ ਉੱਤਰ ਵਿਦਿਆ ਨੂੰ ਪੜ੍ਹਾਉਂਦੇ ਮਹਾਰਾਜ ਕਹਿੰਦੇ ਭਾਈ ਤੁਹਾਨੂੰ ਬ੍ਰਾਹਮਣ ਦੇ ਘਰ ਜਨਮ ਹੋਣਾ ਤਾਂ ਕੁਦਰਤ ਦੇ ਬਾਰੇ ਹੁਣ ਜਵਾਲਾ ਅਸੀਂ ਜੰਮਾਂਗੇ ਪਤਨ ਕਿੱਥੇ ਜੰਮਾਂਗੇ ਤੁਹਾਨੂੰ ਇਹਦਾ ਨਾ ਹੁਣ ਬ੍ਰਾਹਮਣ ਦੇ ਘਰ ਜੰਮਾਂਗੇ ਇਹ ਤਾਂ ਹੋ ਨਹੀਂ ਸਕਦਾ ਹੁਣ ਦੂਸਰਾ ਜਿਹੜਾ ਕੰਮ ਹੈ ਉਹ ਕਰ ਸਕਦੇ ਹੋ ਤਾਂ ਹੋ ਸਕਦੇ ਪੰਜਾਂ ਅਸੀਂ ਕੀ ਲੈਣਾ ਪੰਥ ਦੀ ਸੇਵਾ ਕਰ ਉਹ ਪੰਜੇ ਮਹਾਂਪੁਰਸ਼ੀ ਜਿਹੜੇ ਭਾਈ ਸੁਰਕਾ ਸਿੰਘ ਜੀ ਭਾਈ ਸੈਨਾ ਸਿੰਘ ਜੀ ਕਹਿਣ ਸਿੰਘ ਜੀ ਕਰਨ ਸਿੰਘ ਜੀ ਚੰਦਾ ਸਿੰਘ ਉਹ ਜਿਹੜੇ ਉੱਥੇ ਜਾ ਕੇ ਜਿੱਥੇ ਉਹਨੂੰ ਚੇਤਨ ਮਾਠਿਆ ਨੂੰ ਜਿੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਜਾ ਕੇ ਗਏ ਸਿੰਘ ਬਲਾਰ ਸਿੰਘ ਉੱਥੇ ਹੀ ਫਿਰ ਭਾਈ ਸਾਹਿਬ ਪੰਜੇ ਸਿੰਘ ਰਹੇ ਮਹਾਂਪੁਰਸ਼ ਅਤੇ ਇਹਨਾਂ ਨੇ ਭਗਵਾਨ ਕਪੂਰੇ ਪਾ ਕੇ ਉੱਥੇ ਵਿਦਿਆ ਜਿਹੜੀ ਹੈ ਤੁਹਾਨੂੰ ਕਾਸ਼ੀ ਨੂੰ ਪ੍ਰਾਪਤ ਕੀਤੀ ਉਹ ਵਿਦਿਆ ਲਿਆ ਕੇ ਖਾਲਸੇ ਦੀ ਮੰਡੀ ਜਿਹਨਾਂ ਖਾਲਸ ਮੰਡੀ ਬ੍ਰਾਹਮਣ ਕਿੱਥੇ ਪੜ੍ਹਨ ਹੁੰਦੇ ਸੀ ਸਾਨੂੰ ਲੈਣੇ ਸੀ ਤੇ ਮਹਾਰਾਜ ਸਾਹਿਬ ਜੀ ਨੂੰ ਆਜ਼ਾਦ ਕਰਕੇ ਕਹਿੰਦੇ ਜਾਓ ਤੁਸੀਂ ਬੰਧਨ ਤੋਂ ਆਜ਼ਾਦ ਕਰੋ ਜੋ ਲਾਉਂਦਾ ਪ੍ਰਭ ਕੀਆ ਆਜ਼ਾਦ ਹਾਂਜੀ ਉਸ ਨੂੰ ਕਿਸੇ ਦੀ ਕੀ ਪਰਵਾਹ ਹੈ ਤਾਂ ਉਹਨੂੰ ਕਾਹਦੀ ਤਾਤ ਕਿਸੇ ਦੀ ਕਿਸੇ ਨੂੰ ਵੇਖ ਕੇ ਤੱਕਣਾ ਨਹੀਂ ਤਾਤ ਹੁੰਦਾ ਜਿਸਦੇ ਅੰਦਰ ਤਾਤ ਪਰਾਈ ਹੋਵੇ ਉਸਦਾ ਕਦੇ ਨਾ ਹੋ ਵੀ ਪਾਉਣਾ ਤੋ ਇੱਥੇ ਮਹਾਰਾਜ ਕਿਸੇ ਤਰ੍ਹਾਂ ਕਹਿੰਦੇ ਹੋ ਕਿਸੇ ਦੀ ਕੋਈ ਤਾਤ ਨਹੀਂ ਔਰ ਨਾ ਉਹਨੂੰ ਕੋਈ ਤਪਾ ਸਕਦਾ ਹੈ ਨਾ ਉਹ ਕਿਸੇ ਨੂੰ ਵੇਖ ਕੇ ਤੱਕਦਾ ਹੈ ਉਹ ਤਾਂ ਆਨੰਦ ਸਰੂਪ ਹੋ ਸਕਦਾ ਹੈ ਨਾ ਉਸਨੂੰ ਕਿਸੇ ਦੀ ਪਰਵਾਹ ਹੈ ਉਹ ਪਰਮੇਸ਼ਰ ਵਾਹਿਗੁਰੂ ਬੇਮੁਤਾਜ ਹੈ ਕਿਸੇ ਦੀ ਮੁਤਾਜੀ ਨਹੀਂ ਹੈ ਬੇਪਰਵਾਹ ਹੈ ਉਹਦਾ ਭਗਤ ਬ੍ਰਹਮ ਗਿਆਨੀ ਉਹਦੇ ਵਰਗਾ ਹੀ ਹੈ ਹਰ ਕਾ ਸੇਵਕ ਸੋ ਮੰਨਦੇ ਹੈ ਭੇਦ ਨਹੀਂ ਜਾਣਾ ਵਿੱਤੀ ਜਿੰਨਾ ਵੀ ਫਰਕ ਨਹੀਂ ਹੁੰਦਾ ਖਾਸ ਮਿੱਟੀ ਸਾਧੂ ਦੇ ਪਰਮੇਸ਼ਰ ਦੇ ਨਾਲ ਇੱਕ ਇੱਕ ਜਿਹੜਾ ਰੱਤੀ ਤਾਂ ਬੜੀ ਵੱਡੀ ਹੈ ਸੂਈ ਦੇ ਨੱਕੇ ਦੇ ਨਾਲ ਵੀ ਫਰਕ ਨਹੀਂ ਪ੍ਰੇਮ ਹੋ ਤਾਜ਼ਾ ਵੇਦ ਪਰਵਾ ਇੱਕ ਮਿੰਟ ਹੋ ਜਾਂਦੇ ਹੈ ਰਾਮ ਸੰਤ ਨੇ ਭੇਦ ਕਿਸਨਾ ਹੀ ਇੱਕ ਜਨ ਕਈ ਵਾਰ ਦਾਸ ਕਰਿਆ ਸਭ ਤੋਂ ਜਾਏ ਜਿਹੜੇ ਸੰਦਰਸ਼ਨ ਮਿਲੇ ਹਨ ਸਾਰੇ ਪਾਣੀ ਰਾਮ ਕਬੀਰਾ ਇੱਕ ਕੋਈ ਨਾ ਸਕਿਆ ਪਛਾਣੀ ਐਸੇ ਮਹਾਂਪੁਰਸ਼ ਮਹਾਰ ਆਏ ਕਹਿੰਦੇ ਪਰਮੇਸ਼ਵਰ ਦਾ ਹੀ ਰੂਪ ਹੁੰਦੇ ਹਨ ਕਿਉਂਕਿ ਪਰਮੇਸ਼ਵਰ ਬੇਪਰਵਾਹ ਹੈ, ਬੇਮਥਾਜ ਹੈ, ਸਾਨੂੰ ਮਥਾਜੀ ਹੈ। ਅਸੀਂ ਸੰਸਾਰੀ ਹਾਂ, ਸਾਨੂੰ ਪੁੱਛਣਾ ਪੈਂਦਾ ਕਿ ਸਮਾਜ ਵਿੱਚ ਕਿਵੇਂ ਰਹੀਏ, ਸਮਾਜ ਤੋਂ ਕੀ ਲਈਏ, ਕੀ ਦਈਏ। ਉਹ ਸਾਡੀ ਸਾਡੀ ਸੇਵਾ ਦ੍ਰਿਸ਼ਟੀ ਕਰਕੇ ਹੁੰਦਾ। ਸੰਸਾਰ ਦੀਆਂ ਜਿਹੜੀਆਂ ਸਾਡੀਆਂ ਲੋੜਾਂ ਨੇ, ਜਾਂ ਸਾਡੇ ਮਨ ਦੀਆਂ ਜਿਹੜੀਆਂ ਲੋੜਾਂ ਨੇ, ਜਿਹੜੀਆਂ ਸਾਡੀਆਂ ਮਥਾਜੀਆਂ ਨੇ, ਉਹ ਸਾਡੇ ਨਾਲ ਉਹਨਾਂ ਮਹਾਂਪੁਰਸ਼ਾਂ ਨੂੰ ਕੀ ਮਥਾਜੀ ਹੈ, ਉਹ ਤਾਂ ਸੱਚੀ ਤਵੀ 'ਤੇ ਵੀ ਬਹਿ ਕੇ ਕਹਿੰਦੇ ਹਨ ਕਿ ਸਭ ਅਕਾਲ ਪੁਰਖ ਕਰ ਰਿਹਾ ਹੈ। ਇਹ ਜਾਂ ਮੀਰ ਜਾਂ ਚੰਦੂ ਵਰਗੇ ਇਹ ਕੀ ਕਰ ਸਕਦੇ, ਕੁਛ ਵੀ ਨਹੀਂ ਕਰ ਸਕਦੇ। ਸਾਹਿਬ ਜੀ ਕਹਿੰਦੇ ਕਹੋ ਗੁਰੂ ਕਹਿੰਦੇ ਬਾਰ ਬਾਰ ਵਾਹਿਗੁਰੂ 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 ਆਖੋ ਗੁਰ ਵਾਹ ਗੁਰੂ ਨੂੰ ਵਾਹ ਵਾਹ ਕਰਕੇ ਸੁਣਾ ਹੈ ਕਿਉਂਕਿ ਵਾਹ ਸਤਿਗੁਰ ਐਸਾ ਭਾਈ ਸੰਤੋਖ ਸਿੰਘ ਨੇ ਦੱਸਿਆ ਹੈ ਸਤਿਗੁਰੂ ਨਾਨਕ ਦੇਵ ਜੀ ਤੋਂ ਸਿੱਖਾਂ ਨੇ ਅਰਥ ਪੁੱਛੇ ਜਦੋਂ ਮਹਾਰਾਜ ਜੋਤੀ ਜੋਤ ਨਾਮ ਜੀ ਅਤੇ ਸਤਸੰਗ ਚਲੇ ਗਏ ਅਤੇ ਬਾਬਾ ਸ੍ਰੀ ਚੰਦ ਲਕਸ਼ਮੀ ਚੰਦ ਜੀ ਦੇਵੀ ਨਾਥ ਆ ਗਏ ਅਤੇ ਆ ਕੇ ਮਹਾਰਾਜ ਨੇ ਬੁਲਾਇਆ ਸੀ ਅੰਮ੍ਰਿਤ ਵੇਲੇ 2 ਵਜੇ ਤੱਕ ਮਿਲੇ ਵੀ ਆਓ ਸਾਡੀ ਤਿਆਰੀ ਹੈ ਚੱਲੇ ਅਸੀਂ ਅਤੇ ਸਤ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਨਹੀਂ ਮੰਨਿਆ ਅਤੇ ਮਹਾਰਾਜ ਸਮਾ ਗਏ ਪਿੱਛੋਂ ਸੇਵਾ ਦਾ ਰਹਿਣਾ ਮਹਾਰਾਜ ਚੱਲੇ ਗਏ ਸਾਡੇ ਸਾਨੂੰ ਫਿਰ ਆ ਗਏ ਫਿਰ ਆ ਕੇ ਕਹਿੰਦੇ ਵੀ ਮਹਾਰਾਜ ਅਸੀਂ ਤਾਂ ਸਮਝ ਨਹੀਂ ਸਕੇ ਕਿ ਰੱਬ ਦੇ ਵਿਰਾਸਤ 'ਤੇ 2 ਘੜੀਆਂ ਵੀ ਆ ਗਏ ਅਤੇ ਮਹਾਰਾਜ ਉੱਥੇ ਬਹਿ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਤੇ ਹੁਣ 2 ਸਾਲ ਵੀ ਮੰਗ ਲੈਂਦੇ ਤਾਂ ਵੀ ਵੱਧ ਜਾਣਾ ਸੀ ਸਾਡਾ ਜੀਵਨ ਸਦਾ ਵੀ ਮੰਗ ਲੈਂਦੇ ਤਾਂ ਵੀ ਇਸ ਬਹਿ ਜਾਣਾ ਸੀ ਪਰ ਹੁਣ ਉਹ ਹੀ ਹੈ ਜੋ ਸਾਲ ਪੁੱਛਣ ਨੂੰ ਮਨਜ਼ੂਰ ਹੈ ਇਸ ਕਰਕੇ ਹੁਣ ਤੁਸੀਂ ਜਿਹੜੀ ਗੱਲ ਪੁੱਛਣੀ ਹੈ ਪੁੱਛੋ ਬਾਬਾ ਸ੍ਰੀ ਚੰਦ ਬਾਬਾ ਲਕਸ਼ਮੀ ਚੰਦ ਜੀ ਨੇ ਪੁੱਛਿਆ ਮਹਾਰਾਜ ਅਤੇ ਗੱਡੀ ਦੇ ਆਪ ਜੀ ਨੇ ਸੇਵਕ ਨੂੰ ਦੇ ਦਿੱਤੀ ਹੈ ਸਾਨੂੰ ਕੀ ਹੁਕਮ ਹੈ ਉਹਨਾਂ ਦਾ ਸਿੱਧੀਆਂ ਸਿੱਧੀਆਂ ਤੁਹਾਡੇ ਕੋਲ ਹੋਣਗੀਆਂ ਸ਼ਕਤੀਆਂ ਗੁਰੂ ਘਰ ਦੀਆਂ ਤੁਹਾਡੇ ਕੋਲ ਹੋਣਗੀਆਂ ਬਚਨ ਤੁਹਾਡੇ ਪੂਰੇ ਹੋਣਗੇ ਸੰਗਤਾਂ ਤੁਹਾਨੂੰ ਸਾਡੀਆਂ ਸੰਬੰਧਾਂ ਅੱਗੇ ਮੰਨਣਗੀਆਂ ਪ੍ਰਚਾਰ ਸਾਡੀ ਸਿੱਖੀ ਦਾ ਤੁਸੀਂ ਵੀ ਕਰੋਗੇ ਤੋ ਸਾਹ ਸੰਯੋਗ ਜੀ ਬਾਬਾ ਸ੍ਰੀ ਚੰਦ ਜੀ ਬਾਬਾ ਲਕਸ਼ਮੀ ਚੰਦ ਜੀ ਬਚਨ ਲੈ ਕੇ ਬੱਚੇ ਹੋਏ ਅਤੇ ਬਾਬਾ ਬੁੱਢਾ ਸਾਹਿਬ ਜੀ ਕੋਲ ਸਨ ਕੁਝ ਮਿੰਟ ਰਹਿੰਦੇ ਸਨ ਕਹਿਣ ਲੱਗੇ ਸੱਚੇ ਪਾਤਸ਼ਾਹ ਕਿਰਪਾ ਕਰੋ ਵਾਹਿਗੁਰੂ ਸਰਬਤ ਦੇ ਰੱਖ ਦੱਸ ਦਿਓ ਤਾਂ ਉਸ ਵੇਲੇ ਸਤਿਗੁਰਾਂ ਨੇ ਪਹਿਲੇ ਪਾਤਸ਼ਾਹ ਜੀ ਦੇ ਬਚਨ ਦੱਸੇ ਬਾਹੋ ਨਾਮ ਅਸਚਰਜ ਤੋਂ ਹੋਈ ਅਸਚਰਜ ਤੇ ਪਰ ਉਪਨਾ ਹੋਈ ਸਤਿਗੁਰੂ ਕਹਿੰਦੇ ਵਾਹ ਸ਼ਬਦ ਜਿਹੜਾ ਹੈ ਇਹ ਐਸਾ ਸ਼ਬਦ ਹੈ ਕਿ ਇਹ ਕਹਿੰਦੇ ਵੀ ਹਿਰਦੇ ਨੂੰ ਵਿੰਡ ਕੇ ਨਿਕਲਦਾ ਹੈ ਜਦੋਂ ਕੋਈ ਚੀਜ਼ ਸੰਸਾਰ ਦੇ ਸਾਹਮਣੇ ਸਾਡੇ ਅਸਚਰਜ ਵੀ ਆ ਜਾਂਦੀ ਹੈਰਾਨੀ ਜਨਕ ਆ ਜਾਂਦੀ ਹੈ ਉਹਨੂੰ ਦੇਖ ਕੇ ਅਸੀਂ ਰੱਸ ਕੇ ਤੋਰ ਹੋ ਜਾਂਦੇ ਹਾਂ ਭਾਵ ਦੇ ਵਿੱਚ ਟਿਕ ਜਾਂਦੇ ਹਾਂ ਉਦੋਂ ਬਹੁਮਾਦੀ ਵਿਵਸਥਾ ਮੂੰਹ ਤੋਂ ਨਿਕਲਦਾ ਵਾਹ ਜੀ ਵਾਹ 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 ਅੰਗਰੇਜ਼ੀ ਵਾਲੇ ਕਹਿੰਦੇ ਵਾਓ ਅਤੇ ਉਦੋਂ ਕਹਿੰਦੇ ਜਦੋਂ ਬਿਲਕੁਲ ਬਿਆਨ ਹੁੰਦਾ ਵਾਓ ਅਤੇ ਇਹ ਸੰਸਕ੍ਰਿਤ ਵਿੱਚ ਪਹਿਲ ਪੁਰਾਣੇ ਵਾਹ ਕਹਿੰਦੇ ਵਾਹ ਜੀ ਵਾਹ ਅਤੇ ਗੁਰੂ ਸਾਹਿਬ ਵਾਹ ਵਾਹ ਮੁਸਲਮਾਨ ਕਹਿੰਦੇ ਸੁਭਾਨ ਅੱਲਾਹ ਅਤੇ ਉਹ ਵਾਹ ਜਿਹੜਾ ਹੈ ਸਾਲ ਪੁਰਖ ਦਾ ਜਦ ਗੁਰੂ ਨਾਮ ਭੇਜਦਾ ਹੈ ਇਹ ਸੰਸਾਰ ਜਿੰਨਾ ਹਨੇਰਾ ਰੂਪ ਹੈ ਅਗਿਆਨ ਰੂਪ ਹੈ ਅਗਿਆਨ ਰੂਪ ਅਗਿਆਨ ਨੂੰ ਰੂਹ ਕਹਿੰਦੇ ਹਨ ਅਤੇ ਰੂਹ ਨਾਮ ਰੋਸ਼ਨੀ ਨੂੰ ਕਹਿੰਦੇ ਪ੍ਰਕਾਸ਼ ਨੂੰ ਕਹਿੰਦੇ ਗੂ ਹਨੇਰਾ ਰੂਹ ਪ੍ਰਕਾਸ਼ ਜੋ ਅਗਿਆਨ ਨੂੰ ਖਤਮ ਕਰਕੇ ਅਗਿਆਨ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ ਉਹ ਗੁਰੂ ਹੈ ਜੋ ਹਨੇਰੇ ਨੂੰ ਖਾ ਜਾਂਦਾ ਹੈ ਗ੍ਰੀ ਨਾਮ ਗ੍ਰੀ ਧਾਤੂ ਤੋਂ ਬਣਿਆ ਮੰਨਦੇ ਗੁਰੂ ਨੂੰ ਵੀ ਕਹਿੰਦੇ ਨਿਗਾਹ ਕਰਨਾ ਖਾ ਜਾਣਾ ਤੁਸੀਂ ਅੰਦਰ ਆ ਜਾਣਾ ਹਨੇਰੇ ਨੂੰ ਖਾ ਜਾਣਾ ਜੇ ਹਨੇਰਾ ਹੀ ਖਾਧਾ ਗਿਆ ਉੱਥੇ ਪ੍ਰਕਾਸ਼ ਹੀ ਰਹਿ ਜਾਂਦਾ ਸੋ ਗੁਰੂ ਉਹ ਹੈ ਜੋ ਸਾਡੇ ਅੰਦਰ ਦੇ ਅਗਿਆਨ ਨੂੰ ਖਾ ਜਾਂਦਾ ਅੰਧਕਾਰ ਨੂੰ ਖਤਮ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਉਹ ਗੁਰੂ ਹੈ ਅਤੇ ਉਹਨੂੰ ਕਹਿਣਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਨਾਨਕ ਦਾਸ ਕਹੋ ਗੁਰੂ ਵਾਹ ਉਸ ਨੂੰ ਵਾਹ ਵਾਹ ਕਰਕੇ ਸਲਾਹੀਏ ਤੁਹਾਨੂੰ ਸੰਸਾਰ ਮਹਾਰਾਜ ਖਤਮ ਕਰਦੇ ਹੈ ਮਹਾਰਾਜ ਕਿਰਪਾ ਕਰਨ ਬਚਨ ਹੋਣਾ ਚੁੱਕਣ ਵਾਹਿਗੁਰੂ ਵਾਹਿਗੁਰੂ।